न परस गुरु कै जन्म मरण दुख जाय। सतनाम श्री वाहे गुरु साहिब जी सोरठ महला पंजवा गुरपुर कृपा तारी प्रभ पूरे लोच हमारी गुरपुर कृपा तारी प्रभ पूरे लोच हमारी कर स्नान ग्रह आए आनंद मंगल सुख पाए। संतो राम नाम निस्तरिया उठत बैठत हर हर त्याइया दिन सुकृत करिया। संत का मार्ग धर्म के पौड़ी को वड भागे पाए कोट जन्म के किल बिखना से हर चरणी चित लाए। उसत करो सदा प्रवे अपने जिन पूरी कल रखी जी जंत सपे पवित्रा सतगुर के सच साखी। बिघन विनाशन सब दुख नासन सतगुर नाम दृढ़ाया होए पाप पे सब पावन जन नानक सुख कर आया। बिघन विनाशन सब दुख नासन सतगुर नाम दृढ़ाया खोए पाप पे सब पावन जन नानक सुख कर आया। वाहिगुरु जी का खालसा वाहिगुरु जी की फतेह। सावन सर से कामणी चरण कमल से हो प्यार मन तन रत्ता सच रंग इको नाम आधार। सावन सर से कामणी चरण कमल से हो प्यार मन तन रत्ता सच रंग इको नाम आधार। बिखिया रंग कुड़ावे दिसन सब छार घर अमृत बूंद सुहावनी मिल साधु पीवनहार। वाण तृण प्रव संग मौलिया सम्रथ पुरख अपार हर मिलन नो मन लोचदा कर्म मिलावनहार। जिने सखिए प्रभ पाया हो तिन कै सद बलहार नानक हर जी में आकार सबद सुवरण हार। सावण तिना सुहागणे जिन राम नाम उरहार सावण तिना सुहागणी जिन राम नाम उरहार। वाहिगुरु जी का खालसा वाहिगुरु जी की फतेह।
वाहिगुरु जी का खालसा वाहिगुरु जी की फतेह। गुरु प्यारी साध संगत जी बड़भागे हन परिवार गुरु दियां संगतां जिन्हां दी गुरु दर ते हाजरी लगी है अज संगरां दे दिहाड़े ते गुरु दियां संगतां ने गुरु दियां दित्तियां दातां दा शुकराना कीता अरदासां होईयां अते नाल जो कथा दे भोग पए हन जिन्हां जिन्हां परिवारां ने गुरु दा शुकराना कीता है महाराज जी दियां बख्शिशां प्राप्त कीते ने कथा दी समाप्ति होई है। भोग दे समय ते गुरु महाराज जी दियां बख्शिशां प्राप्त करके सतगुरु सच्चे पातशाह दियां खुशियां प्राप्त कीते ने। गुरु दर ते अरदास है सावण दा महीना अपने प्यारियां दा खुशियां भरिया बतीत करवाउणा सतगुरु सच्चे पातशाह दी बख्शिश प्राप्त है। 2:30 बजे फिर अरदास होवेगी ओ परिवार कोई भी अरदास दे विच ना शामिल करवा सकदे नाले संगतां जिन्हां ने कथा दे समय दी सेवा है उन्हां परिवारां दी अरदास होनी 2:30 बजे द्वारा ਤੇ ਕੋਈ ਵੀ ਪਰਿਵਾਰ ਅਰਦਾਸ ਦੇ ਵਿਚ ਸੰਗਤਾਂ ਨਾਂ ਸ਼ਾਮਲ ਕਰਵਾ ਸਕਦੇ ਨੇ। ਆਓ ਹੁਣ ਆਪ ਜੀ ਨੂੰ ਗੁਰੂ ਨਾਨਕ ਗੁਰਦੁਆਰਾ ਸਮੈਥਕ ਵਿਖੇ ਲੈ ਚਲਦੇ ਜਿਥੋਂ ਆਪ ਜੀ ਅੱਜ ਬਾਰਾਂ ਮਾਹ ਸਾਹਿਬ ਦੀ ਕਥਾ ਵੀ ਸਰਵਣ ਕਰਾਂਗੇ, ਨਾਲੇ ਗੁਰਬਾਣੀ ਦੀ ਕਥਾ ਸਰਵਣ ਕਰਾਂਗੇ। ਅੰਮ੍ਰਿਤ ਬਾਣੀ ਰੇਡੀਓ 1176 ਰਾਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਨੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਯਾ ਕਰ ਸਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬ ਹੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਧੀ ਸੱਚ ਨਾਨਕ ਹੋਸੀ ਧੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸੇਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰ ਹਦੂਰ ਕਥਨਾ ਕਥਿਨਾ ਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਹਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇਆ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣ ਆਖ ਨਾਹੀ ਕਹਿ ਨਾ ਕਥਨ ਨ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਤੋ ਮੈਂ ਵਿਸਰ ਨ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਤੋ ਮੈਂ ਵਿਸਰ ਨ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ, ਭਗਤ ਵਸਲ ਕਿਰਪਾ ਦੇ ਖਜ਼ਾਨੇ, ਸ਼ਾਂਤੀ ਦੇ ਪੁੰਜ, ਦਇਆ ਦੇ ਸੋਮੇ, ਧਰਤੀ ਨੂੰ ਧੀਰਜ ਬਖਸ਼ਣਹਾਰ ਚੋਜੀ ਪ੍ਰੀਤਮ ਅੰਤਰਜਾਮੀ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ, ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਵਡਭਾਗੇ ਹੋ ਸਤਿਗੁਰੂ ਪਾਤਸ਼ਾਹ ਜੀ ਦੀ ਰਹਿਮਤ ਕਿਰਪਾ ਦੇ ਨਾਲ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਸਮੈਥਕ ਵਿਖੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਰਹਿਨੁਮਾਈ ਵਿਚ ਅੰਮ੍ਰਿਤ ਵੇਲੇ ਤੋਂ ਲੈ ਕੇ ਸਜੇ ਹੋਏ ਦੀਵਾਨਾਂ ਵਿਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀ ਸੇਵਾ ਕਰਕੇ, ਸਿਮਰਨ ਕਰਕੇ, ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ, ਸਤਿਗੁਰਾਂ ਦੀ ਗੋਦ ਵਿਚ ਅੰਮ੍ਰਿਤ ਵੇਲੇ ਤੋਂ ਲੈ ਕੇ ਸੁਖਮਨੀ ਸਾਹਿਬ ਜੀ ਦੇ ਜਾਪ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ, ਮਨ ਨੂੰ ਸੁਖ ਦੇਣ ਵਾਲੀ ਬਾਣੀ, ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੇ ਭੈ ਨੂੰ ਗਤ ਕੀਤਾ ਹੋਇਆ, ਜੋ ਪਰਮੇਸ਼ਰ ਦੇ ਪਿਆਰੇ ਉਨ੍ਹਾਂ ਦੇ ਮਨ ਨੂੰ ਟਿਕਾਉਣ ਵਾਲੀ ਬਾਣੀ, ਜੀਵਾਂ ਦੇ 24,000 ਸਵਾਸਾਂ ਨੂੰ ਪਵਿੱਤਰ ਕਰਨ ਵਾਲੀ ਬਾਣੀ, ਸੁੱਖਾਂ ਦੀ ਮਣੀ, ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ, ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰਮੰਤਰ ਦੇ ਜਾਪ ਹੋਏ, ਪੰਜ ਬਾਣੀਆਂ ਦੇ ਨਿਤਨੇਮ ਆਪ ਜੀ ਨੇ ਸਰਵਣ ਕੀਤੇ ਹਨ, ਜੋ ਕਿ ਗੁਰਸਿੱਖ ਵਾਸਤੇ ਕਰਨਾ ਬੜਾ ਜ਼ਰੂਰੀ ਹੈ। ਆਸਥਾ ਜੀ ਦੀ ਵਾਰ ਜੋ ਸਮੂਹ ਆਸਥਾ ਨੂੰ ਪੂਰੀਆਂ ਕਰਨ ਵਾਲੀ ਹੈ, 84 ਦੇ ਗੇੜੇ ਨੂੰ ਕੱਟਣ ਵਾਲੀ ਹੈ, ਆਸਥਾ ਜੀ ਦੀ ਵਾਰ ਦੇ ਸਲੋਕ ਮਹੱਲੇ ਤੇ ਪੌੜੀਆਂ ਦੀ ਗਿਣਤੀ 84 ਬਣਦੀ ਹੈ। ਸ੍ਰੀ ਆਸਥਾ ਜੀ ਦੀ ਵਾਰ ਦੇ ਵਿਚ 24 ਸਲੋਕ, 36 ਮਹੱਲੇ ਅਤੇ 24 ਪੌੜੀਆਂ ਹਨ, ਜਿਨ੍ਹਾਂ ਦੀ ਗਿਣਤੀ 84 ਬਣਦੀ ਹੈ। ਜਿਹੜਾ ਜੀਵ ਭਾਵਨਾ ਦੇ ਨਾਲ ਸ੍ਰੀ ਆਸਥਾ ਜੀ ਦੀ ਵਾਰ ਦਾ ਕੀਰਤਨ ਕਰਦਾ ਹੈ ਜਾਂ ਸੁਣਦਾ ਹੈ, ਉਹਦਾ 84 ਦਾ ਗੇੜਾ ਕੱਟਿਆ ਜਾਂਦਾ ਹੈ। ਸੋ ਆਪ ਜੀ ਨੇ ਆਸਥਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ, ਸਤਿਗੁਰੂ ਜੀ ਦੇ ਚਰਨਾਂ ਦੇ ਵਿਚ ਅਰਦਾਸ ਕੀਤੀ ਗਈ ਹੈ, ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ, ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ, ਗੁਰਮੁਖ ਪਰਿਵਾਰ ਵੱਲੋਂ ਸਹਿਜ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਹਨ। ਹੁਣ ਆਪਾਂ ਨੇ ਗੁਰਬਾਣੀ ਦੀ ਵਿਚਾਰ ਸਰਵਣ ਕਰਨੀ ਹੈ, ਕਥਾ ਸਰਵਣ ਕਰਨੀ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਦੂਜੀਆਂ ਕਥਾਵਾਂ ਤੋਂ ਸ੍ਰੇਸ਼ਟ ਹੈ ਗੁਰਬਾਣੀ ਦੀ ਕਥਾ, ਹਰੀ ਦੀ ਕਥਾ, ਜਿਹਨੂੰ ਸਰਵਣ ਕਰਨੇ ਕਰਕੇ ਦਰਦ ਅਵਿਦਿਆ ਦੇ ਤੇ ਦੁੱਖ ਜਿਹੜੇ ਜੰਮਣ ਮਰਨ ਦੇ ਹਨ, ਵਿਛੋੜੇ ਦਾ ਹੈ, ਭੁੱਖ ਦਾ ਹੈ, ਕਰਤਾ ਭੋਗਤਾ ਦਾ ਹੈ, ਹੰਗਤਾ ਮਮਤਾ ਦਾ ਹੈ, ਇਹ ਸਾਰੇ ਦੁੱਖ ਲੈ ਜਾਂਦੇ ਹਨ। ਅੱਜ ਆਪਾਂ ਨੇ ਮਹੀਨੇ ਦੀ ਵਿਚਾਰ ਸਰਵਣ ਕਰਨੀ ਹੈ, ਬਾਰਹ ਮਾਹ ਦੇ ਵਿੱਚ, ਕਿਉਂਕਿ ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਨ। ਸੰਗਰਾਂਦ ਸ਼ਬਦ ਕਿੱਥੋਂ ਬਣਿਆ ਹੈ? ਇਹ ਇੱਕ ਸੰਸਕ੍ਰਿਤ ਦਾ ਸ਼ਬਦ ਹੈ, ਸੰਕ੍ਰਾਂਤ। ਸੰਗ ਦਾ ਮਤਲਬ ਹੁੰਦਾ ਹੈ ਭਲੀ ਪ੍ਰਕਾਰ, ਕ੍ਰਾਂਤ ਦਾ ਮਤਲਬ ਹੁੰਦਾ ਕ੍ਰਾਂਤੀ ਆਉਣੀ, ਤਬਦੀਲੀ ਆਉਣੀ। ਸੋ ਇਹਦੇ ਨਾਲ ਮੌਸਮ ਦੇ ਵਿੱਚ ਵੀ ਫਰਕ ਪੈਂਦਾ, ਦੋ ਦੋ ਮਹੀਨੇ ਦੀਆਂ ਰੁੱਤਾਂ ਬਣੀਆਂ ਹੋਈਆਂ ਹਨ ਔਰ 6 ਰੁੱਤਾਂ ਬਦਲਦੀਆਂ ਹਨ। ਸਾਵਣ ਦਾ ਤੇ ਭਾਦੋਂ ਦਾ ਮਹੀਨਾ, ਚਮਾਸੇ ਦਾ ਮਹੀਨਾ ਵਰਖਾ ਦੇ ਮਹੀਨੇ ਗਿਣੇ ਜਾਂਦੇ। ਸੋ ਸੰਕ੍ਰਾਂਤ ਤੋਂ ਵਿਗੜ ਕੇ ਸ਼ਬਦ ਸੰਗਰਾਂਦ ਬਣਿਆ, ਕਿਉਂਕਿ ਕਈ ਸ਼ਬਦ ਐਸੇ ਹੈ ਜਿਹੜੇ ਆਪਣਾ ਮੂਲ ਗਵਾ ਬੈਠਦੇ ਹੈ, ਜਿਵੇਂ ਇੰਗਲਿਸ਼ ਦਾ ਸ਼ਬਦ ਹੈ ਹੌਸਪਿਟਲ, ਤੇ ਆਪਾਂ ਪੰਜਾਬ ਵਾਲੇ ਕਹਿੰਦੇ ਨੇ ਹਸਪਤਾਲ। ਸੋ ਗੁਰੂ ਕੇ ਪਿਆਰਿਓ, ਅਸਲੀ ਸ਼ਬਦ ਹੈ ਸਾਈਕਲ, ਤੇ ਆਪਾਂ ਕਹਿ ਦਿੰਦੇ ਹਾਂ ਸਾਈਕਲ। ਇਸ ਤਰ੍ਹਾਂ ਇਹ ਸੰਕ੍ਰਾਂਤ ਜਿਹੜਾ ਹੈ ਇਹ ਵਿਗੜ ਕੇ ਸੰਗਰਾਂਦ ਬਣ ਗਿਆ। ਗੁਰਮਤ ਅਨੁਸਾਰ ਤੋ ਗੁਰੂ ਕੇ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਸੰਗਰਾਂਦ ਨੂੰ ਮਨਾਉਣ ਦੀ ਪ੍ਰਾਤਨ ਰੀਤੀ ਅਨੁਸਾਰ ਇਹ ਮਰਿਆਦਾ ਚੱਲਦੀ ਹੈ। ਹਿੰਦੂ ਮਤ ਵਿਚ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ ਔਰ ਉਹ ਲੋਕ 33 ਕਰੋੜ ਦੇਵਤਿਆਂ ਨੂੰ ਪੂਜਦੇ ਹੈ, ਪਰ ਸਿੱਖ ਪੰਥ ਦੇ ਵਿਚ ਇਕ ਅਕਾਲ ਪੁਰਖ ਦੀ ਪੂਜਾ ਦਾ ਸਾਨੂੰ ਹੁਕਮ ਕੀਤਾ ਹੈ। ਹਿੰਦੂਆਂ ਦੇ ਮਤ ਮੁਜਬ ਸੂਰਜ ਇਕ ਦੇਵਤਾ ਮੰਨਿਆ ਹੈ, ਉਹਨਾਂ ਨੇ 12 ਰਾਸਾਂ ਬਣਾਈਆਂ ਹਨ ਔਰ ਜਦੋਂ ਇਹ ਸੂਰਜ ਦਾ ਰਾਸ ਉਹਨਾਂ ਦੇ ਮਤ ਮੁਤਾਬਕ ਇੱਕ ਰਾਸ ਤੋਂ ਦੂਜੀ ਰਾਸ ਦੇ ਵਿਚ ਪ੍ਰਵੇਸ਼ ਹੁੰਦਾ ਹੈ, ਉਸ ਸਮੇਂ ਨੂੰ ਜਦੋਂ ਤੋਂ ਲੈ ਕੇ ਇਹ ਰਾਸ ਦੂਜੀ ਰਾਸ਼ੀ ਦੇ ਵਿਚ ਪ੍ਰਵੇਸ਼ ਹੋਣ ਲੱਗਦਾ ਹੈ ਤੇ ਜਦੋਂ ਤੱਕ ਇਹ ਪੂਰੀ ਤਰ੍ਹਾਂ ਪ੍ਰਵੇਸ਼ ਨਹੀਂ ਹੋ ਜਾਂਦਾ, ਉਸ ਸਮੇਂ ਇਹ ਲੋਕ ਪੂਜਾ ਕਰਦੇ ਹੈ ਆਪਣੇ ਦੇਵਤੇ ਨੂੰ ਖੁਸ਼ ਕਰਨ ਵਾਸਤੇ ਕਿ ਇਹ ਸੂਰਜ ਦੇਵਤਾ ਤੂੰ ਇਸ ਰਾਸ਼ੀ ਦੇ ਵਿਚ ਆ ਰਿਹਾ ਹੈ ਔਰ ਇਹ ਸਾਡਾ ਸਮਾਂ ਜਿੰਨਾ ਚਿਰ ਤੂੰ ਇਸ ਰਾਸ ਦੇ ਵਿਚ ਰਹਿਣਾ ਬੜਾ ਸੁੱਖਾਂ ਦੇ ਸਹਿਤ ਬਤੀਤ ਹੋ ਔਰ ਇਹ ਲੋਕ ਇਕੱਠੇ ਹੋ ਕੇ ਪੂਜਾ ਕਰਿਆ ਕਰਦੇ ਨਦੀਆਂ ਦੇ ਕਿਨਾਰਿਆਂ ਤੇ ਉਸ ਸਮੇਂ ਨੂੰ ਸੰਕ੍ਰਾਂਤ ਕਿਆ ਕਰਦੇ ਵਿਗੜ ਕੇ ਸੰਗਰਾਂਦ ਬਣ ਗਿਆ, ਕਿਉਂਕਿ ਇਨ੍ਹਾਂ ਦੀਆਂ ਮਹੂਰਤਾਂ ਦਿਨ ਲਿਖਿਆ ਹੁੰਦਾ ਵੀ ਇੰਨਾ ਚਿਰ ਸੰਗਰਾਂਦ ਰਹਿਣੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੂਆ ਸਾਰੇ ਥਾਵਾਂ ਤੇ ਵਿਚਰ ਕੇ ਪ੍ਰਚਾਰ ਕੀਤਾ, ਕਿਉਂਕਿ ਸਤਿਗੁਰੂ ਪਾਤਸ਼ਾਹ ਨੇ ਲੋਕਾਂ ਨੂੰ ਸਿੱਧੇ ਰਾਹ ਪਾਉਣਾ ਸੀ। ਨਾਨਕ ਨਿਰਮਲ ਪੰਥ ਚਲਾਇਆ, ਸਤਿਗੁਰੂ ਜੀ ਨੇ ਉੱਜਲ ਪੰਥ ਚਲਾਇਆ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ। ਔਰ ਜਿੱਥੇ ਵੀ ਇਨ੍ਹਾਂ ਦਾ ਕੋਈ ਮੇਲਾ ਜਾਂ ਇਕੱਠ ਹੁੰਦਾ ਸਤਿਗੁਰੂ ਪਾਤਸ਼ਾਹ ਜੀ ਉੱਥੇ ਜਾ ਕੇ ਕੋਈ ਐਸਾ ਕੌਤਕ ਵਰਤਾ ਦਿਆਂ ਕਰਦੇ ਜਿਸ ਦੇ ਨਾਲ ਲੋਕ ਸਤਿਗੁਰੂ ਪਾਤਸ਼ਾਹ ਨੂੰ ਵੇਖਿਆ ਕਰਦੇ ਔਰ ਉਨ੍ਹਾਂ ਦਾ ਕੌਤਕ ਵੇਖ ਕੇ ਜਦੋਂ ਉਨ੍ਹਾਂ ਨੂੰ ਪੁੱਛਦੇ ਤੇ ਉਹ ਇਨ੍ਹਾਂ ਦੇ ਪਖੰਡ ਦਾ ਖੰਡਨ ਕਰ ਦਿੰਦੇ ਤੇ ਭੁੱਲੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾ ਦਿੰਦੇ। ਸੋ ਗੁਰੂ ਕੇ ਪਿਆਰਿਓ, ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਇਹ ਜਿਹੜਾ ਸੰਗਰਾਂਦ ਹੈ ਇਹ ਮਨਾਉਣਾ ਵੀ ਜਾਰੀ ਰੱਖਿਆ। ਹੁਣ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਤੇ ਅੱਜ ਕੱਲ ਵੀ ਬਹੁਤ ਮਹੱਤਵ ਐਸਾ, ਕਿਉਂਕਿ ਜਿਹੜੇ ਪੰਡਿਤ ਲੋਕ ਸਨ ਇਹ ਬੜੇ ਤੀਖਣ ਦਿਮਾਗ ਵਾਲੇ ਹੋਇਆ ਕਰ, ਇਨ੍ਹਾਂ ਨੇ ਲੋਕਾਂ ਦੇ ਵਿੱਚ ਇਹ ਵਹਿਮ ਪਾ ਰੱਖਿਆ ਹੋਇਆ ਸੀ, ਇਹ ਭਰਮ ਪਾਇਆ ਹੋਇਆ ਸੀ ਕਿ ਕਿਸੇ ਸਿਆਣੇ ਬੰਦੇ ਕੋਲੋਂ ਮਹੀਨੇ ਦਾ ਨਾਂ ਸੁਣਿਆ ਜਾਵੇ ਤੇ ਉਹ ਮਹੀਨਾ ਬੜਾ ਸੁੱਖ ਦੇ ਨਾਲ ਬਤੀਤ ਹੁੰਦਾ। ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਅੱਜ ਸਾਉਣ ਦੇ ਮਹੀਨੇ ਦੀ ਸੰਗਰਾਂਦ ਹੈ, ਸਾਉਣ ਦਾ ਮਹੀਨਾ ਚੜਿਆ, ਪੰਜ ਸੱਤ ਦਿਨ ਪਹਿਲਾਂ ਲਿਖ ਕੇ ਲਾਇਆ ਹੁੰਦਾ ਵੀ ਸੰਗਰਾਂਦ ਹੈ ਇਸ ਦਿਨ ਨੂੰ। ਗ੍ਰੰਥੀ ਸਿੰਘ ਦੋ ਚਾਰ ਦਿਨ ਪਹਿਲਾਂ ਅਨਾਉਂਸਮੈਂਟ ਕਰਨ ਲੱਗ ਜਾਂਦੇ ਆ ਵੀ ਇਸ ਦਿਨ ਨੂੰ ਸੰਗਰਾਂਦ ਹੈ। ਐਸਾ ਆਦਮੀ ਤਾਂ ਕੋਈ ਨੀ ਜਿਹਨੂੰ ਪਤਾ ਨਾ ਹੋਵੇ ਵੀ ਇਸ ਦਿਨ ਸੰਗਰਾਂਦ ਹੈ, ਪਰ ਅਸੀਂ ਅਜੇ ਤੱਕ ਉਨ੍ਹਾਂ ਪੰਡਿਤਾਂ ਦੇ ਵਹਿਮਾਂ ਦੇ ਜਾਲ ਚੋਂ ਨਹੀਂ ਨਿਕਲ ਸਕੇ। ਅੱਜ ਕੱਲ ਵੀ ਮਾਈਆਂ ਕਈ ਐਸੀਆਂ ਹਨ ਜਿਹੜੀਆਂ ਆ ਕੇ ਬਾਬੇ ਨੂੰ ਪੁੱਛਦੀਆਂ ਕਿ ਬਾਬਾ ਜੀ ਅੱਜ ਕਿਹੜੇ ਮਹੀਨੇ ਦੀ ਸੰਗਰਾਂਦ ਹੈ, ਤੇ ਬਾਬਾ ਕਹਿੰਦਾ ਜੀ ਅੱਜ ਸਾਉਣ ਮਹੀਨੇ ਦੀ ਸੰਗਰਾਂਦ ਹੈ। ਇਨ੍ਹਾਂ ਲੋਕਾਂ ਨੇ ਇਹ ਪਹਿਲਾਂ ਟਕਵਾਂਜ ਬਣਾਇਆ ਸੀ ਪੰਡਿਤ ਲੋਕਾਂ ਨੇ ਵੀ ਸੰਗਰਾਂਦ ਦਾ ਨਾਂ ਦੱਸਣ ਦਾ ਪੂਜਾ ਭੇਟਾ ਲਓ ਤੇ ਮਹੀਨਾ ਕੰਮ ਕਰਨ ਦੀ ਲੋੜ ਨਾ ਪਵੇ, ਵਿਹਲੇ ਮੌਜ ਨਾ ਖਾਓ। ਸੋ ਗੁਰੂ ਕੇ ਪਿਆਰਿਓ, ਜਦੋਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੇਖਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਆਗਿਆ ਦਿੱਤੀ ਭਾਈ ਤੁਸੀਂ ਸੰਗਰਾਂਦ ਇਸ ਤਰ੍ਹਾਂ ਨਹੀਂ ਮਨਾਉਣੀ ਹੈ, ਤੁਸੀਂ ਧਰਮਸ਼ਾਲਾ ਚ ਇਕੱਠੇ ਹੋ ਕੇ ਉਸ ਦਿਨ ਲੰਗਰ ਲਾਉਣਾ ਹੈ। ਪਹਿਲਾਂ ਧਰਮਸ਼ਾਲਾ ਕਹਿੰਦੇ ਸੀ, ਧਰਮਸ਼ਾਲਾ ਦਾ ਮਤਲਬ ਹੁੰਦਾ ਧਰਮ ਦਾ ਘਰ, ਤੇ ਅੱਜ ਕੱਲ ਆਪਾਂ ਗੁਰਦੁਆਰਾ ਸਾਹਿਬ ਕਹਿ ਦਿੰਦੇ ਹਾਂ, ਕੋਈ ਫਰਕ ਨਹੀਂ ਹੈ। ਉਹ ਗੁਰੂ ਕੇ ਪਿਆਰਿਓ, ਪੰਡਿਤ ਦੇ ਕੋਲੋਂ ਲੋਕ ਮਹੀਨੇ ਦਾ ਨਾਂ ਸੁਣਦੇ ਜਾਂ ਮਹੀਨੇ ਦਾ ਫਲਾਂ ਦੇ ਸੁਣਦੇ, ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਤੁਖਾਰੀ ਰਾਗ ਦੇ ਵਿੱਚ ਬਾਰਾਂ ਮਹਾਨਾਮੇ ਬਾਣੀ ਉਚਾਰਨ ਕਰਕੇ ਸਿੱਖਿਆ ਦਿੱਤੀ ਕਿ ਇਹ ਗੁਰਸਿੱਖੋ, ਇਸ ਤਰ੍ਹਾਂ ਤੁਸੀਂ ਆਪਣਾ ਜੀਵਨ ਬਤੀਤ ਕਰਿਆ ਕਰੋ, ਫਿਰ ਇਹ ਤੁਹਾਡਾ ਸਮਾਂ ਜਿਹੜਾ ਉਹ ਸੁੱਖ ਦੇ ਸਹਿਤ ਬਤੀਤ ਹੋਵੇਗਾ। ਧੰਨ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸਮਾਂ ਆਇਆ, ਪਾਤਸ਼ਾਹ ਜੀ ਨੇ ਗੁਰਬਾਣੀ ਉਚਾਰਨ ਕੀਤੀ, ਖੇਤਰ ਦੀ ਸੰਗਰਾਂਦ ਦਾ ਦਿਨ ਹੈ। ਤੋ ਗੁਰੂ ਕੇ ਪਿਆਰਿਓ, ਜਿੱਥੇ ਦੀਵਾਨ ਮੰਜੀ ਹਾਲ ਬਣਿਆ ਹੋਇਆ ਅੰਮ੍ਰਿਤਸਰ ਸਾਹਿਬ, ਉਹਦੇ ਪਿਛਲੇ ਪਾਸੇ ਇੱਕ ਸੁੰਦਰ ਗੁਰਦੁਆਰਾ ਹੈ ਜਿਹਦਾ ਨਾਂ ਗੁਰਦੁਆਰਾ ਮੰਜੀ ਸਾਹਿਬ ਹੈ। ਉੱਥੇ ਬੈਠ ਕੇ ਸਤਿਗੁਰੂ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਬਖਸ਼ਿਆ ਕਰਦੇ। ਔਰ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਇੱਕ ਪੰਡਿਤ ਆਇਆ, ਉਹਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੈਂ ਬੜਾ ਗਰੀਬ ਹਾਂ, ਮੇਰੀ ਕੋਈ ਰੋਜੀ ਦਾ ਸਾਧਨ ਨਹੀਂ ਹੈ, ਮੈਂ ਪੜ੍ਹਾਈ ਬੜੀ ਕੀਤੀ ਹੈ, ਤੇ ਜੇ ਆਪ ਜੀ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਕਥਾ ਦੇ ਤੌਰ ਤੇ ਰੱਖ ਲਓ, ਮੈਂ ਮਹੀਨੇ ਵਾਲੇ ਦਿਨ ਕਥਾ ਸੁਣਾ ਦਿਆ ਕਰਾਂਗਾ। ਸਤਿਗੁਰੂ ਪਾਤਸ਼ਾਹ ਜੀ ਦਿਆਲੂ ਹੈ, ਇੱਛਾ ਪੂਰਕ ਹੈ, ਮਨ ਦੀਆਂ ਭਾਵਨਾ ਪੂਰੀਆਂ ਕਰਦੇ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਉਹਨੂੰ ਆਗਿਆ ਦੇ ਦਿੱਤੀ ਵੀ ਭਾਈ ਮਹੀਨੇ ਵਾਲੇ ਦਿਨ ਆ ਕੇ ਮਹੀਨੇ ਦੀ ਵਿਚਾਰ ਕਰ ਜਾ ਕਰ, ਜਿਹੜੀ ਕੋਈ ਸੰਗਤ ਭੇਟਾ ਦੇਵੇ ਉਹ ਤੂੰ ਲੈ ਜਾ ਕਰ। ਤਾਂ ਗੁਰੂ ਕੇ ਪਿਆਰਿਓ ਸੰਗਤਾਂ ਭੇਟਾ ਦੇਣ ਲੱਗ ਗਈਆਂ, ਗੁਰੂ ਨਾਲ ਜੁੜਿਆ ਹੋਣ ਕਰਕੇ ਉਹਦਾ ਸਤਿਕਾਰ ਵੀ ਬਹੁਤ ਹੋਣ ਲੱਗ ਗਿਆ। ਔਰ ਉਹਨੇ ਮਾਇਆ ਇਕੱਠੀ ਕਰਕੇ ਸੋਹਣਾ ਘਰ ਪਾ ਲਿਆ, ਸੋਹਣੇ ਮਕਾਨ ਬਣਾ ਲਏ। 1661 ਵਿਕਰਮੀ ਚੇਤਰ ਦੀ ਸੰਗਰਾਂਦ ਦਾ ਦਿਨ ਹੈ, ਉਹ ਗੁਰੂ ਕੇ ਪਿਆਰਿਓ ਉਸ ਦਿਨ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ, ਔਰ ਅੰਮ੍ਰਿਤ ਵੇਲੇ ਦਾ ਨਿਤਨੇਮ ਹੋਇਆ, ਸ੍ਰੀ ਆਸਥਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ। ਉਹ ਪੰਡਿਤ ਦਾ ਕਥਾ ਦਾ ਸਮਾਂ ਹੋ ਗਿਆ, ਕਥਾ ਕਰਨ ਹੀ ਨਾ ਆਇਆ, ਸੰਗਤਾਂ ਬੈਠੀਆਂ ਉਡੀਕਦੀਆਂ। ਉਹਨੇ ਸੋਚਿਆ ਵੀ ਅਸੀਂ ਚੌਹਾਂ ਯੁੱਗਾਂ ਤੋਂ ਲੈ ਕੇ ਪੂਜਾ ਕਰਾਉਣ ਵਾਲੇ ਲੋਕ ਹੈ, ਲੋਕੀ ਸਾਡੀ ਪੂਜਾ ਕਰਦੇ ਹੈ, ਤੇ ਹੁਣ ਕਥਾ ਤਾਂ ਮੈਂ ਕਰਦਾ ਤੇ ਪੂਜਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਕਰਦੇ ਆ ਲੋਕ, ਕਿਉਂ? ਮਨ ਦੇ ਵਿੱਚ ਉਹਦੇ ਅਭਿਮਾਨ ਹੋ ਗਿਆ, ਹੰਕਾਰ ਹੋ ਗਿਆ। ਕਥਾ ਕਰਨੀ ਨਾ ਆਇਆ, ਪਾਤਸ਼ਾਹ ਜੀ ਨੇ ਉਡੀਕਿਆ। ਉਸ ਸਮੇਂ ਗੁਰੂ ਕੇ ਪਿਆਰਿਓ ਇੱਕ ਸਿੱਖ ਨੂੰ ਭੇਜਿਆ, ਕਹਿੰਦੇ ਜਾਓ ਪੰਡਿਤ ਨੂੰ ਸੱਦ ਕੇ ਲਿਆ, ਕਥਾ ਦਾ ਸਮਾਂ ਹੋ ਗਿਆ। ਤਾਂ ਇੱਕ ਪੰਡਿਤ ਨੂੰ ਸੱਦਣ ਵਾਸਤੇ ਜਦੋਂ ਸਿੱਖ ਗਏ, ਉਹਨਾਂ ਨੇ ਜਾ ਕੇ ਕਿਹਾ ਕਿ ਪਾਤਸ਼ਾਹ ਜੀ ਬੁਲਾ ਰਹੇ ਹੈ, ਮਹੀਨੇ ਦੀ ਕਥਾ ਸੁਣਾਉਣੀ ਹੈ, ਸਮਾਂ ਹੋ ਗਿਆ ਹੈ। ਤਾਂ ਉਹਨੇ ਜਵਾਬ ਦੇ ਦਿੱਤਾ, ਕਹਿੰਦਾ ਗੁਰੂ ਤਾਂ ਤੁਸੀਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਮੰਨਦੇ ਹੈ, ਤੇ ਕਥਾ ਵੀ ਉਹਨਾਂ ਨੂੰ ਕਹੋ ਸੁਣਾ ਦਿਆ ਕਰਨ, ਮੈਂ ਕਥਾ ਕਰਨ ਨਹੀਂ ਜਾਵਾਂਗਾ। ਜਵਾਬ ਦੇ ਦਿੱਤਾ ਸਿੱਖ ਨੇ ਆ ਕੇ ਪਾਤਸ਼ਾਹ ਜੀ ਨੂੰ ਦੱਸਿਆ, ਸਤਿਗੁਰੂ ਜੀ ਨੇ ਭਾਈ ਬੁੱਢਾ ਸਾਹਿਬ ਜੀ ਨੂੰ ਫੇਰ ਭੇਜਿਆ, ਪਾਤਸ਼ਾਹ ਜੀ ਦੇ ਮਨ ਦੇ ਵਿੱਚ ਕਿੰਨਾ ਸਤਿਕਾਰ ਹੈ ਗੁਰਬਾਣੀ ਦੀ ਵਿਚਾਰ ਕਰਨ ਵਾਲੇ ਦਾ, ਭਾਈ ਬੁੱਢਾ ਸਾਹਿਬ ਜੀ ਨੂੰ ਭੇਜਿਆ, ਕਹਿੰਦੇ ਜਾ ਭਾਈ ਸਮਝਾ ਕੇ ਲਿਆ, ਇਹਦੀ ਮਤ ਥੋੜੀ ਹੈ, ਬਾਬਾ ਜੀ ਨੇ ਸਮਝਾਇਆ ਨਹੀਂ ਮੰਨਿਆ। ਅਖੀਰ ਤੇ ਬਾਬਾ ਜੀ ਆ ਗਏ ਪਾਤਸ਼ਾਹ ਜੀ ਦੇ ਕੋਲ, ਬੈਠ ਕੇ ਸੰਗਤਾਂ ਬੈਠੀਆਂ, ਸਾਰੀ ਸੰਗਤ ਦੀ ਸਲਾਹ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ, ਉਸ ਸਮੇਂ ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਭਾਈ ਜੇਠਾ ਜੀ, ਭਾਈ ਵਿਧੀ ਚੰਦ ਜੀ, ਇਹ ਸਾਰੇ ਗੁਰਮੁਖ ਸਿੱਖ ਪਾਤਸ਼ਾਹ ਜੀ ਦੇ ਕੋਲ ਬੈਠੇ ਹੈ। ਸਾਰਿਆਂ ਨੇ ਸੰਮਤੀ ਕਰਕੇ ਸਤਿਗੁਰੂ ਜੀ ਦੇ ਚਰਨਾਂ ਚ ਬੇਨਤੀ ਕਰਨ ਦੀ ਇੱਛਾ ਪ੍ਰਗਟ ਕੀਤੀ। ਬਾਬਾ ਜੀ ਨੂੰ ਕਹਿ ਦਿੱਤਾ ਕਿ ਆਪ ਜੀ ਬੇਨਤੀ ਕਰੋ। ਬਾਬਾ ਬੁੱਢਾ ਸਾਹਿਬ ਜੀ ਗਲ ਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਖੜੇ ਹੋ ਗਏ। ਪਾਤਸ਼ਾਹ ਜੀ ਆਪ ਜੀ ਦੀ ਆਗਿਆ ਹੋਵੇ, ਸੰਗਤ ਵੱਲੋਂ ਆਪ ਜੀ ਦੇ ਚਰਨਾਂ ਚ ਇੱਕ ਬੇਨਤੀ ਹੈ ਕਿ ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਕਰ ਸਕਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਾਂ ਭਾਈ, ਆਪ ਜੀ ਸੰਗਤ ਜੋ ਵੀ ਕਹਿੰਦੀ ਹੈ ਉਹ ਤੁਸੀਂ ਦੱਸ ਸਕਦੇ ਹੋ। ਤਾਂ ਉਸ ਸਮੇਂ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਆਪ ਜੀ ਨੇ ਅੱਗੇ ਕੀਰਤਨ ਤੇ ਭਾਈ ਸੱਤਾ ਤੇ ਬਲਵੰਡ ਰਾਏ ਰੱਖੇ ਸੀ, ਉਹਨਾਂ ਨੇ ਜਵਾਬ ਦੇ ਦਿੱਤਾ ਸੀ, ਨਾਲੇ ਗੁਰੂ ਘਰ ਦੀ ਨਰਾਦਰੀ ਕੀਤੀ ਸੀ। ਭਾਵੇਂ ਉਹ ਮੁੜ ਕੇ ਆਪਣੀ ਗਲਤੀ ਉਹਨਾਂ ਨੇ ਬਖਸ਼ਾ ਲਈ ਸੀ, ਪਰ ਹੁਣ ਆਪ ਜੀ ਕਿਰਪਾ ਕਰੋ। ਆਪ ਜੀ ਬਖਸ਼ਿਸ਼ ਕਰੋ, ਰਹਿਮਤ ਕਰੋ ਸਾਡੇ ਤੇ। ਉਸ ਸਮੇਂ ਗੁਰੂ ਕੇ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਭਾਈ, ਅਸੀਂ ਅੱਗੇ ਤੁਖਾਰੀ ਰਾਗ ਦੇ ਵਿਚ ਪਹਿਲੇ ਰੂਪ ਦੇ ਵਿਚ ਬਾਰੇ ਮਹਾਨਾਮੇ ਬਾਣੀ ਉਚਾਰਨ ਕੀਤੀ ਹੈ, ਹੁਣ ਆਪ ਜੀ ਸਤਿਗੁਰੂ ਪਾਤਸ਼ਾਹ ਜੀ ਉਹ ਬਾਣੀ ਬੜੀ ਸਾਡੀ ਬੁੱਧੀ ਇੰਨੀ ਹੈ ਨੀ, ਅਸੀਂ ਕਲਯੁਗੀ ਜੀਵ ਹਾਂ, ਮੱਤਾਂ ਮਲੀਨ ਹਨ, ਸੁਖੈਨ ਬਾਣੀ ਉਚਾਰਨ ਕਰਕੇ ਸਾਨੂੰ ਸਿੱਖਿਆ ਦਿਓ। ਤਾਂ ਸਤਿਗੁਰੂ ਪਾਤਸ਼ਾਹ ਜੀ ਬਾਰਹ ਮਹਾਨਾਮੀ ਬਾਣੀ ਉਚਾਰਨ ਕਰਕੇ ਜਿਹਦੇ ਵਿਚ ਸਤਿਗੁਰੂ ਪਾਤਸ਼ਾਹ ਜੀ ਨੇ ਬਾਰਾਂ ਅਵਸਥਾ ਦਾ ਕਥਨ ਕੀਤਾ ਹੈ, ਜਿਵੇਂ ਪਹਿਲੀ ਅਵਸਥਾ ਹੁੰਦੀ ਹੈ ਇਹ ਗੁਰੂ ਕੇ ਪਿਆਰਿਓ ਬਾਲਕ ਅਵਸਥਾ ਹੁੰਦੀ ਹੈ, ਦੂਜੀ ਅਵਸਥਾ ਇਹ ਗੁਰੂ ਕੇ ਪਿਆਰਿਓ ਜਿਹੜੀ ਹੁੰਦੀ ਹੈ ਇਹ ਅਗਿਆਨ ਦੀਆਂ ਅਵਸਥਾ ਨੇ, ਦੂਜੀ ਅਵਸਥਾ ਜਿਹੜੀ ਹੁੰਦੀ ਹੈ ਇਹ ਫਾਣ ਦੀ ਹੁੰਦੀ ਹੈ, ਤੀਜੀ ਅਵਸਥਾ ਦੇ ਵਿਚ ਸੰਬੰਧੀਆਂ ਦੀ ਰਿਸ਼ਤੇਦਾਰਾਂ ਦੀ ਸੋਝੀ ਆਉਂਦੀ ਹੈ, ਚੌਥੀ ਅਵਸਥਾ ਖੇਡਣ ਦੀ ਹੁੰਦੀ ਹੈ, ਇਸੇ ਤਰ੍ਹਾਂ ਜਿਹੜੀ ਪੰਜਵੀਂ ਅਵਸਥਾ ਜਾਂ ਛੇਵੀਂ ਅਵਸਥਾ ਇਹ ਜਵਾਨੀ ਦੀ ਹੁੰਦੀ ਹੈ, ਔਰ ਉਸ ਤੋਂ ਬਾਅਦ ਫਿਰ ਗੁਰੂ ਕੇ ਪਿਆਰਿਓ ਪਰੌੜ ਅਵਸਥਾ ਆ ਜਾਂਦੀ ਹੈ। ਇਹਦੇ ਵਿਚ ਜੀਵ ਆਪਣਾ ਘਰ ਬਣਾਉਂਦਾ, ਆਪਣੇ ਪਰਿਵਾਰ ਦੀ ਪਾਲਣਾ ਕਰਦਾ, ਫਿਰ ਬੁਢੇਪੇ ਦੀ ਅਵਸਥਾ ਆ ਜਾਂਦੀ ਹੈ, ਔਰ ਅਖੀਰ ਤੇ ਗੁਰੂ ਕੇ ਪਿਆਰਿਓ ਇਹ ਦਸ ਗਿਆਨ ਦੀਆਂ ਅਵਸਥਾ ਤੋਂ ਬਾਅਦ ਗਿਆਰਵੀਂ ਅਵਸਥਾ ਜਿਹੜੀ ਆ ਉਹ ਆਤਮਕ ਗਿਆਨ ਦੀ ਹੁੰਦੀ ਹੈ, ਬਾਰਵੀਂ ਅਵਸਥਾ ਬ੍ਰਹਮ ਗਿਆਨੀ ਦੀ ਹੁੰਦੀ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਾਰਾਂ ਮਹੀਨਿਆਂ ਦੇ ਵਿਚ ਜੀਵ ਦੀਆਂ ਅਵਸਥਾ ਦਾ ਵਰਣਨ ਕੀਤਾ ਹੈ। ਤੋ ਅੱਜ ਸਾਉਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਨ ਹੈ, ਸਤਿਗੁਰੂ ਪਾਤਸ਼ਾਹ ਜੀ ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਸਿੱਖਿਆ ਦੇ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ।
ਸਾਵਣ ਸਰਸੀ ਕਾਮਣੀ, ਸਾਵਣ ਦੇ ਮਹੀਨੇ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਜਗਿਆਸੂ ਰੂਪੀ ਇਸਤਰੀ ਦੀ ਅਵਸਥਾ ਵਰਣਨ ਕਰ ਰਹੇ ਨੇ ਕਿ ਉਹ ਜਿਹੜੀ ਜੀਵ ਰੂਪੀ ਇਸਤਰੀ ਹੈ ਸਰਸੀ ਸਹਿਤ ਰਸ ਦੇ ਹੈ, ਕਾਮਣੀ ਇਸਤਰੀ ਨੂੰ ਕਹਿੰਦੇ ਆ। ਉਹ ਜਗਿਆਸੂ ਰੂਪੀ ਇਸਤਰੀ ਜਿਹੜੀ ਹੈ ਉਹ ਸਹਿਤ ਰਸ ਦੇ ਹੈ, ਜਿਹੜਾ ਕਹਿੰਦੇ ਸਤਿਗੁਰੂ ਜੀ ਅੱਗੇ ਚਰਨ ਕਮਲ ਸਿਉਂ ਪਿਆਰ, ਜਿਨ੍ਹਾਂ ਦਾ ਸਤਿਗੁਰੂ ਪਾਤਸ਼ਾਹ ਜੀ ਦੇ ਜੋ ਅਧਿਸ਼ਟਾਨ ਰੂਪੀ ਚਰਨ ਹੈ, ਸੋ ਭਾਈ ਨੰਦ ਲਾਲ ਜੀ ਨੇ ਸਤਿਗੁਰੂ ਕਲੰਗੀਧਰ ਪਾਤਸ਼ਾਹ ਜੀ ਨੂੰ ਪੁੱਛਿਆ, ਪਾਤਸ਼ਾਹ ਜੀ ਆਪ ਜੀ ਦੇ ਚਰਨ ਕਿੰਨੇ ਪ੍ਰਕਾਰ ਦੇ ਹੈ? ਤਾਂ ਉਸ ਸਮੇਂ ਕਲੰਗੀਧਰ ਪਾਤਸ਼ਾਹ ਜੀ ਕਹਿੰਦੇ ਕਿ ਭਾਈ ਨੰਦ ਲਾਲ ਜੀ, ਤੀਨ ਰੂਪ ਹੈ ਮੋਹੇ ਕੇ, ਸੁਨੋ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਸ਼ਬਦ ਗੁਰੂ ਕਹੋ ਤੁਹੇ ਸਮਝਾਏ। ਕਹਿੰਦੇ ਸਾਡੇ ਤਿੰਨ ਰੂਪ ਹੈ, ਇੱਕ ਤਾਂ ਸਾਡਾ ਨਿਰਗੁਣ ਸਰੂਪ ਹੈ, ਇੱਕ ਸਾਡਾ ਸਰਗੁਣ ਸਰੂਪ ਹੈ, ਇੱਕ ਸਾਡਾ ਸ਼ਬਦ ਗੁਰੂ ਰੂਪ ਹੈ। ਇਹ ਤਿੰਨ ਰੂਪ ਨੇ, ਇਹ ਤੈਨੂੰ ਅਸੀਂ ਸਮਝਾ ਕੇ ਦੱਸਦੇ ਹਾਂ, ਪਾਤਸ਼ਾਹ ਜੀ ਮੈਨੂੰ ਨਿਰਣਾ ਕਰਕੇ ਦੱਸੋ। ਨਿਰਗੁਣ ਸਰੂਪ ਕੀ ਹੁੰਦਾ, ਸਰਗੁਣ ਸਰੂਪ ਕੀ ਹੁੰਦਾ? ਤਾਂ ਉਸ ਸਮੇਂ ਸਤਿਗੁਰੂ ਜੀ ਕਹਿੰਦੇ ਨਿਰਗੁਣ ਸਰੂਪ ਉਹ ਹੁੰਦਾ ਨੇਤ ਨੇਤ ਜਿਸ ਵੇਦ ਉਚਰੇ, ਜਿਹਨੂੰ ਨੇਤ ਰੂਪ ਕਰਕੇ ਵੇਦ ਉਚਾਰਨ ਕਰਦੇ ਹੈ, ਨੇਤ ਨੇਤ ਕਹੰਤ ਵੇਦਾ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ, ਉਹਨੂੰ ਇਹਨਾਂ ਨੇਤਰਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਇਹ ਹੈ ਸਾਡਾ ਨਿਰਗੁਣ ਸਰੂਪ। ਇਸ ਰੂਪ ਦੇ ਵਿੱਚ ਬਿਰਤੀ ਟਿਕਾਈ ਜਾ ਸਕਦੀ ਹੈ, ਇਸ ਰੂਪ ਦੇ ਵਿੱਚ ਰੂਪ ਨਾ ਰੇਖ ਨਾ ਰੰਗ ਪ੍ਰਯੋਗੁਣ ਤੇ ਪ੍ਰਭਿੰਨ ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਕਹਿੰਦੇ ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਨਾ ਕੋਈ ਨਿਸ਼ਾਨੀ ਹੈ, ਤਿੰਨਾਂ ਗੁਣਾਂ ਤੋਂ ਭਿੰਨ ਹੈ। ਤੇ ਉਹਨੂੰ ਪਾਤਸ਼ਾਹ ਜੀ ਬੁਝਾਉਂਦੇ ਦੱਸਦੇ ਹੈ ਜਿਹਦੇ ਤੇ ਉਹ ਮਾਲਕ ਦੀ ਖੁਸ਼ੀ ਹੁੰਦੀ ਹੈ। ਜਾਪ ਸਾਹਿਬ ਦੇ ਵਿਚ ਵੀ ਪਾਤਸ਼ਾਹ ਨੇ ਵਚਨ ਕੀਤੇ ਹੈ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਤੋ ਇਸ ਤਰ੍ਹਾਂ ਗੁਰੂ ਕੇ ਪਿਆਰਿਓ, ਇਹ ਹੈ ਸਾਡਾ ਨਿਰਗੁਣ ਸਰੂਪ। ਤੇ ਸਰਗੁਣ ਸਰੂਪ ਜਿਹੜੇ ਅਸੀਂ ਦਸ ਸਰੂਪ ਧਾਰਨ ਕੀਤੇ ਹੈ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ, ਇਹ ਜਿਹੜੇ ਦਸ ਰੂਪ ਹੈ, ਜਿੱਥੇ ਵੀ ਇਹਨਾਂ ਦੇ ਦਰਸ਼ਨ ਹੋਏ ਹੈ, ਜਿੱਥੇ ਕਿਸੇ ਨੇ ਯਾਦ ਕੀਤਾ ਉੱਥੇ ਗਏ ਹੈ, ਜਿੱਥੇ ਜਿੱਥੇ ਵੀ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੁਆ, ਜਿੱਥੇ ਵੀ ਸਤਿਗੁਰੂ ਪਾਤਸ਼ਾਹ ਨੇ ਇਹ ਆਪਣੇ ਸਰਗੁਣ ਸਰੂਪ ਚਰਨ ਪਾਏ ਹੈ, ਉਹ ਗੁਰੂ ਕੇ ਪਿਆਰਿਓ ਆਸਨ ਜਿੱਥੇ ਲਾਇਆ ਉਹ ਪੂਜਨ ਯੋਗ ਹੈ। ਜਿੱਥੇ ਜਾਏ ਵਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਔਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁੱਖ ਲਾਵਾ। ਸੋ ਗੁਰੂ ਪਿਆਰਿਓ, ਇਹ ਸਾਡਾ ਸਰਗੁਣ ਸਰੂਪ ਹੈ। ਜਿੱਥੇ ਵੀ ਸਾਨੂੰ ਕਿਸੇ ਨੇ ਚੇਤੇ ਕੀਤਾ, ਅਸੀਂ ਉੱਥੇ ਆਪਣੇ ਪਿਆਰੇ ਦੀ ਕਾਮਨਾ ਪੂਰੀ ਕਰਨ ਵਾਸਤੇ ਗਏ ਹਾਂ। ਔਰ ਤੀਜਾ ਹੈ ਸਾਡਾ ਸ਼ਬਦ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਸਾਡਾ ਰੂਪ ਹੈ। ਜਿਹੜੇ ਰਾਗ ਹੈ ਇਹ ਵੱਡੇ ਅੰਗ ਹੈ, ਜਿਹੜੇ ਸ਼ਬਦ ਹੈ ਇਹ ਛੋਟੇ ਅੰਗ ਹੈ, ਜਿਹੜੀਆਂ ਲਗਾ ਮਾਤਰਾ ਇਹ ਸਾਡੇ ਰੋਮ ਹੈ। ਇਹ ਤਿੰਨ ਰੂਪ ਹੈ। ਤੋ ਇਸੇ ਤਰ੍ਹਾਂ ਜਿਹੜੇ ਸਿੱਖ ਹੈ, ਕਿਉਂਕਿ ਅਸੀਂ ਖਾਲਸਾ ਪੈਦਾ ਕੀਤਾ ਔਰ ਖਾਲਸਾ ਜਿਹੜਾ ਇਹ ਸਾਡਾ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ, ਇਹ ਖਾਲਸਾ ਵੀ ਮੇਰਾ ਰੂਪ ਹੈ। ਪੰਜ ਸਿੱਖਣ ਮੋ ਮੋਰੋ ਵਾਸਾ, ਜਿੱਥੇ ਪੰਜ ਰਹਿਤ ਦੇ ਵਿਚ ਤਿਆਰ ਪਰ ਤਿਆਰ ਸਿੰਘ ਆ, ਉੱਥੇ ਸਮਝ ਲੋ ਵੀ ਮੈਂ ਹਾਂ। ਕਿਉਂ ਇਹ ਸਾਡੇ ਤਿੰਨ ਸਰੂਪ ਹੈ। ਇਹ ਅਧਿਸ਼ਟਾਨ ਰੂਪੀ ਚਰਨ ਸਰਗਣ ਸਰੂਪ ਦੇ ਵਿਚ ਜਿਹੜੇ ਚਰਨ, ਇਸੇ ਤਰ੍ਹਾਂ ਸ਼ਬਦ ਗੁਰੂ ਕੇ ਚਰਨ, ਇਹ ਗੁਰੂ ਕੇ ਪਿਆਰਿਓ ਜਿਨ੍ਹਾਂ ਦਾ ਇਨ੍ਹਾਂ ਕਮਲਾਂ ਵਰਗੇ ਚਰਨਾਂ ਦੇ ਨਾਲ ਪਿਆਰ ਹੈ, ਉਹ ਜੀਵ ਰੂਪੀ ਇਸਤਰੀਆਂ ਸਹਿਤ ਰੱਖਦੇ ਹਨ ਜਿਨ੍ਹਾਂ ਨੇ ਆਪਣੇ ਜਾਤ ਨੂੰ ਕਾਇਮ ਰੱਖਿਆ ਹੋਇਆ, ਸਤੀਆਂ ਹਨ, ਆਪਣੇ ਸੱਤ ਦੇ ਵਿਚ ਪਰਪੱਕ ਹਨ। ਉਹ ਗੁਰੂ ਕੇ ਪਿਆਰਿਓ ਜਿਨ੍ਹਾਂ ਨੇ ਬਾਈ ਸੇਵਾ ਵਰਗੀਆਂ ਇਸਤਰੀਆਂ ਜਿਹੜੀਆਂ ਆਪਣੇ ਸੱਤ ਦੇ ਬਲ ਦੇ ਨਾਲ ਗੁਰੂ ਪਿਆਰਿਓ ਕਾਬਲ ਤੋਂ ਸੇਵਾ ਕਰਨ ਵਾਸਤੇ ਆਇਆ ਕਰਦੀਆਂ, ਸੇਵਾ ਕਰਕੇ ਫਿਰ ਵਾਪਸ ਜਾਇਆ ਕਰਦੀ। ਜਦੋਂ ਸਿੱਖਾਂ ਨੇ ਪੁੱਛਿਆ ਜੀ ਇਹ ਕਮਾਈ ਆਉਂਦੀ ਹੈ ਦਿਨੇ ਆਉਂਦੀ ਹੈ ਔਰ ਆਪ ਨੂੰ ਚਲੀ ਜਾਂਦੀ ਹੈ, ਜਦੋਂ ਪਾਤਸ਼ਾਹ ਨੇ ਪੁੱਛਿਆ ਉਹਨੇ ਦੱਸਿਆ ਕਿ ਮੈਂ ਸੱਤ ਦੇ ਬਲ ਦੇ ਨਾਲ ਆਉਣੀ ਹੈ, ਮੈਂ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਮੰਨਦੀ ਹਾਂ। ਕਿਉਂ ਜਿਹੜੀਆਂ ਜੀਵ ਰੂਪੀ ਇਸਤਰੀਆਂ ਸਹਿਤ ਰੱਸਦੇ ਹਨ, ਜਗਿਆਸੂ ਰੂਪੀ ਇਸਤਰੀਆਂ ਜਿਨ੍ਹਾਂ ਦਾ ਭਾਈ ਕਮਲਾਂ ਵਰਗੇ ਚਰਨਾਂ ਦੇ ਨਾਲ ਪਰਮੇਸ਼ਰ ਦੇ ਚਰਨਾਂ ਦੇ ਨਾਲ ਪਿਆਰ ਹੈ।
ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ,
ਮਨ ਤਨ ਰਤਾ ਸੱਚ ਰੰਗ, ਉਹਨਾਂ ਦਾ ਜਿਹੜਾ ਮਨ ਹੈ ਉਹ ਵੀ ਗੁਰੂ ਕੇ ਪਿਆਰਿਓ ਉਹ ਸੱਚੇ ਪਰਮੇਸ਼ਰ ਦੇ ਰੰਗ ਆਨੰਦ ਦੇ ਵਿਚ ਹੈ। ਤਨ ਕਰਕੇ ਵੀ ਉਹ ਗੁਰੂ ਕੀ ਸੰਗਤ ਦੇ ਵਿਚ ਜੀਵ ਰੂਪੀ ਇਸਤਰੀਆਂ ਬੈਠਦੀਆਂ ਨੇ, ਸੰਗਤ ਦੇ ਵਿਚ ਬੈਠ ਕੇ ਗੁਰਬਾਣੀ ਦਾ ਰੰਗ ਆਨੰਦ ਪ੍ਰਾਪਤ ਕਰਦੀਆਂ ਨੇ। ਉਹਨਾਂ ਦਾ ਮਨ ਤੇ ਤਨ ਜਿਹੜੀਆਂ ਮਨ ਦੀਆਂ ਬਿਰਤੀਆਂ ਹਨ ਗੁਰੂ ਕੇ ਪਿਆਰਿਓ ਪ੍ਰਮਾਣ ਵਿਪਰਜੇ ਸੰਸਥਾ ਇਸੇ ਤਰ੍ਹਾਂ ਸਿਮਰਤੀ ਤੇ ਵਿਕਲਪ, ਇਹ ਪੰਜ ਬਿਰਤੀਆਂ ਹਨ। ਸੋ ਇਹ ਗੁਰੂ ਕੇ ਪਿਆਰਿਓ ਪੰਜਾਂ ਬਿਰਤੀਆਂ ਨੂੰ ਇਕਾਗਰ ਕਰ ਲੈਂਦੇ ਹੈ, ਪੰਜਾਂ ਬਿਰਤੀਆਂ ਜਿਹੜੀਆਂ ਸੰਸਾਰੀ ਬਿਰਤੀਆਂ ਇਹਨਾਂ ਦਾ ਤਿਆਗ ਕਰ ਦਿੰਦੇ ਹੈ। ਇਸੇ ਤਰ੍ਹਾਂ ਸੋ ਪ੍ਰਮਾਣ ਜਿਹੜਾ ਗੁਰੂ ਕੇ ਪਿਆਰਿਓ ਮਨ ਦੇ ਵਿਚ ਸ਼ੰਕਾ ਪੈਦਾ ਹੋਣਾ, ਇਸੇ ਤਰ੍ਹਾਂ ਵਿਪਰਜੇ ਉਲਟ ਸੋਚ ਰੱਖਣੀ ਔਰ ਇਸੇ ਤਰ੍ਹਾਂ ਪ੍ਰਮਾਣ ਸੰਸਥਾ ਮਨ ਦੇ ਵਿਚ ਸ਼ੰਕਾ ਰਹਿਣਾ, ਵਿਪਰਜੇ ਬੁੱਧੀ ਰੱਖਣੀ, ਸਿਮਰਤੀ ਪਿਛਲੇ ਆਪਣੇ ਕੀਤੇ ਕਰਮਾਂ ਨੂੰ ਚੇਤੇ ਰੱਖਣਾ ਔਰ ਇਹ ਗੁਰੂ ਕੇ ਪਿਆਰਿਓ ਜਿਹੜੀਆਂ ਪੰਜ ਬਿਰਤੀਆਂ ਹਨ ਇਹਨਾਂ ਮਨ ਦੀਆਂ ਬਿਰਤੀਆਂ ਨੂੰ ਤਿਆਗ ਦਿੰਦੇ ਆ ਔਰ ਤਨ ਜਿਹੜਾ ਹੈ ਸਰੀਰ ਕਰਕੇ ਵੀ ਪਰਮੇਸ਼ਰ ਦੇ ਮਨ ਦੀਆਂ ਪੰਜ ਅਵਸਥਾ ਹਨ, ਇੱਕ ਸੁੱਖ ਅਵਸਥਾ ਹੈ। ਇਸੇ ਤਰ੍ਹਾਂ ਇਹ ਗੁਰੂ ਕੇ ਪਿਆਰਿਓ ਮਨ ਦੀਆਂ ਅਵਸਥਾ ਮਨ ਦੇ ਵਿਚ ਵਿਕਲਪ ਆਦਿਕ ਨਾਲ ਫੁਰਨਦੇ ਨੇ, ਮਨ ਇਕਾਗਰ ਕਰਕੇ ਗੁਰੂ ਦੇ ਸ਼ਬਦ ਨਾਲ ਜੋੜ ਲੈਣਾ। ਜਿਨ੍ਹਾਂ ਨੇ ਮਨ ਤੇ ਤਨ ਦੀਆਂ ਮਨ ਦੀਆਂ ਬਿਰਤੀਆਂ ਨੂੰ ਤੇ ਤਨ ਨੂੰ ਵਿਕਾਰਾਂ ਵੱਲੋਂ ਬਚਾ ਕੇ ਰੱਖਿਆ ਹੋਇਆ ਉਹਨਾਂ ਦਾ ਗੁਰੂ ਕੇ ਪਿਆਰਿਓ ਮਨ ਤੇ ਤਨ ਇੱਕੋ ਸੱਚੇ ਪਰਮੇਸ਼ਰ ਦੇ ਰੰਗ ਪ੍ਰੇਮ ਦੇ ਵਿਚ ਰਸਾ ਸਦਾਕਾਰ ਹੈ, ਉਹ ਹੋਰ ਕਿਸੇ ਨੂੰ ਨਹੀਂ ਮੰਨਦੇ ਹਨ। ਕੇਵਲ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਆਪਣਾ ਮਨ ਤੇ ਤਨ ਉਹਦੇ ਰੰਗ ਪ੍ਰੇਮ ਦੇ ਵਿਚ ਰੰਗ ਲੈਂਦੇ ਹਨ। ਐਸੀ ਅਵਸਥਾ ਬਣ ਜਾਂਦੀ ਹੈ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ। ਐਸੀ ਅਵਸਥਾ ਜਿਨ੍ਹਾਂ ਨੇ ਮਨ ਤੇ ਤਨ ਆਪਣੇ ਉਸ ਮਾਲਕ ਦੇ ਰੰਗ ਪ੍ਰੇਮ ਦੇ ਵਿਚ ਸੱਚੇ ਪ੍ਰੇਮ ਦੇ ਵਿਚ ਰੰਗਿਆ ਹੈ, ਇੱਕੋ ਨਾਮ ਆਧਾਰ ਉਹਨਾਂ ਨੂੰ ਗੁਰੂ ਕੇ ਪਿਆਰਿਓ ਕੇਵਲ ਇੱਕੋ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ। ਉਹ ਮਾਲਕ ਦੇ ਨਾਲ ਹੀ ਜੁੜ ਜਾਂਦੇ ਹੈ, ਨਾਮ ਦਾ ਆਸਰਾ ਲੈਂਦੇ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਕੋਈ ਕਿਸੇ ਦਾ ਆਸਰਾ ਲੈਂਦਾ, ਕੋਈ ਕਿਸੇ ਦਾ ਆਸਰਾ ਲੈਂਦਾ, ਤੋ ਜਿਹੋ ਜੀ ਕਿਸੇ ਦੀ ਬਿਰਤੀ ਹੁੰਦੀ ਉਹੋ ਜਿਹਾ ਉਹ ਆਸਰਾ ਲੈ ਲੈਂਦਾ। ਪਰ ਉਹ ਜਿਹੜੇ ਪਰਮੇਸ਼ਰ ਦੇ ਪਿਆਰੇ ਹੈ, ਉਹ ਗੁਰੂ ਕੀ ਸੰਗਤ ਵਿਚ ਆ ਕੇ ਮਨ ਤੇ ਤਨ ਨੂੰ ਉਹ ਸੱਚੇ ਪਰਮੇਸ਼ਰ ਦੇ ਪ੍ਰੇਮ ਦੇ ਵਿਚ ਰੰਗ ਲੈਂਦੇ ਹੈ, ਇੱਕੋ ਨਾਮ ਦਾ ਆਸਰਾ ਲੈਂਦੇ ਹਨ।
ਵਿਖਿਆ ਰੰਗ ਕੂੜਾ ਵਿਆ ਦਿਸਣ ਸਭੇ ਸ਼ਾਰ।
ਵਿਖਿਆ ਜਿਹੜੇ ਵਿਸ਼ੇ ਵਿਕਾਰ ਹੈ, ਜਿਹੜੇ ਵਿਸ਼ੇ ਪੈਦਾ ਕਰਨ ਵਾਲੇ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਵਿਕਾਰ ਹੈ। ਇਸੇ ਤਰ੍ਹਾਂ ਗੁਰੂ ਕੇ ਪਿਆਰਿਓ ਵਿਸ਼ੇ ਹੈ ਸ਼ਬਦ ਸਪਰਸ਼ ਰਸ ਰੂਪ ਗੰਧ, ਇਹ ਹੈ ਬੜੇ ਭੈੜੇ ਹੈ। ਇਹ ਜਿਹੜੇ ਵਿਸ਼ੇ ਹੈ ਨਾ, ਇੱਕ ਇੱਕ ਵਿਸ਼ੇ ਨੇ ਇੱਕ ਇੱਕ ਜੀਵ ਦਾ ਖਾਤਮਾ ਕਰ ਦਿੱਤਾ। ਬ੍ਰਿਗ ਮੀਨ ਭਰੰਗ ਪਤੰਗ ਕੁੰਚਰ ਏਕ ਦੁੱਖ ਵਿਨਾਸ਼, ਪੰਚ ਦੁੱਖ ਅਸਾਧ ਜਾਮਹਿ ਤਾਂ ਕੀ ਕੇਤਕ ਆਸ। ਬਿਰਗ ਮੱਛੀ ਭਰਿੰਗ ਭੌਰਾ ਪਤੰਗਾ ਤੇ ਹਾਥੀ, ਇਨ੍ਹਾਂ ਪੰਜਾਂ ਜੀਵਾਂ ਨੂੰ ਇੱਕ ਇੱਕ ਵਿਸ਼ਾ ਚਿੰਬੜਿਆ, ਇੱਕ ਇੱਕ ਵਿਸ਼ੇ ਨੇ ਇਨ੍ਹਾਂ ਦਾ ਖਾਤਮਾ ਕਰ ਦਿੱਤਾ। ਔਰ ਇਹ ਅਸਾਧ ਰੋਗ ਆ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈ। ਜਿਹੜੇ ਜੀਵ ਦੇ ਵਿਚ ਪੰਜ ਵਿਸ਼ੇ ਇਕੱਠੇ ਬੈਠੇ ਹੈ, ਉਹਦੇ ਬਚਨ ਦੀ ਕੀ ਆਸ ਹੈ, ਉਹ ਕਿਵੇਂ ਬਚ ਸਕਦਾ। ਸਤਿਗੁਰੂ ਪਾਤਸ਼ਾਹ ਜੀ ਇਨ੍ਹਾਂ ਵਿਕਾਰਾਂ ਤੋਂ ਬਚਣ ਵਾਸਤੇ ਸਾਨੂੰ ਦੱਸ ਰਹੇ ਨੇ, ਵਿਖਿਆ ਰੰਗ ਕੁੜਾ ਵਿਆ। ਇਹ ਗੁਰੂ ਕੇ ਪਿਆਰਿਓ ਜਿਹੜੇ ਵਿਸ਼ੇ ਵਿਕਾਰਾਂ ਦਾ ਰੰਗ ਪ੍ਰੇਮ ਹੈ ਨਾ, ਇਹ ਕੁੜਾ ਵਿਆ ਝੂਠਾ ਹੈ, ਇਹ ਸਦੀਵੀ ਰਹਿਣ ਵਾਲਾ ਨਹੀਂ ਹੈ। ਦਿਸਣ ਸਭੇ ਛਾਰ, ਇਹ ਜਿਹੜੇ ਗੁਰੂ ਕੇ ਪਿਆਰਿਓ ਵਿਸ਼ੇ ਵਿਕਾਰ ਆਪਾਂ ਦੇਖ ਰਹੇ ਹਾਂ, ਇਹ ਗੁਰੂ ਕੇ ਪਿਆਰਿਓ ਕਹਿੰਦੇ ਛਾਰ ਸਵਾਦ ਹੀ ਨਿਆਈ ਹਨ, ਖਤਮ ਹੋਣ ਵਾਲੇ ਹਨ।
ਆਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ।
ਹਰੀ ਦਾ ਜਿਹੜਾ ਗੁਰੂ ਕੇ ਪਿਆਰਿਓ ਨਾਮ ਰੂਪੀ ਅੰਮ੍ਰਿਤ ਹੈ, ਜੋ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ ਅੰਮ੍ਰਿਤ ਹੈ, ਜਿਹੜੇ ਅੰਮ੍ਰਿਤ ਨੂੰ ਦੇਵਤੇ ਵੀ ਲੱਭਦੇ ਫਿਰਦੇ ਹੈ, ਤੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਤੋ ਅੰਮ੍ਰਿਤ ਗੁਰ ਤੇ ਪਾਇਆ। ਤੁਰ ਦੇਵਤੇ ਨਰ ਆਦਮੀ ਮੁਨੀ ਜਨ ਇਹ ਅੰਮ੍ਰਿਤ ਨੂੰ ਲੱਭਦੇ ਫਿਰਦੇ ਆ, ਕੋਈ ਕਿਤੇ ਅੰਮ੍ਰਿਤ ਮੰਨੀ ਬੈਠਾ, ਕੋਈ ਕਿਤੇ ਅੰਮ੍ਰਿਤ ਮੰਨੀ ਬੈਠਾ, ਕਿਸੇ ਨੇ ਚੰਦਰਮਾ ਚ ਅੰਮ੍ਰਿਤ ਮੰਨਿਆ, ਕਿਸੇ ਨੇ ਹੋਰ ਕਿਤੇ ਅੰਮ੍ਰਿਤ ਮੰਨਿਆ, ਪਰ ਇਹ ਜਿਹੜੀ ਗੁਰੂ ਕੇ ਨਾਮ, ਹਰੀ ਪਰਮੇਸ਼ਰ ਦਾ ਨਾਮ, ਜਿਹਨੂੰ ਪਾਤਸ਼ਾਹ ਜੀ ਨੇ ਕਿਹਾ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਹੁ ਭਾਈ, ਇਹ ਅੰਮ੍ਰਿਤ ਨਾਮ ਨਿਧਾਨ ਹੈ, ਨਿਧੀਆਂ ਦੇਣ ਵਾਲਾ, ਇਹਨੂੰ ਭਾਈ ਸਾਧ ਸੰਗਤ ਦੇ ਵਿਚ ਮਿਲ ਕੇ ਜਪਨ ਰੂਪੀ ਪੀਣਾ ਕਰੋ। ਪਰ ਤਖ ਵੀ ਖੰਡੇ ਬਾਤੇ ਦਾ ਅੰਮ੍ਰਿਤ ਪਾਤਸ਼ਾਹ ਜੀ ਨੇ ਤਿਆਰ ਕੀਤਾ, ਉਹ ਅੰਮ੍ਰਿਤ ਵੀ ਗੁਰੂ ਕੇ ਪਿਆਰਿਓ ਆਪਾਂ ਨੂੰ ਛੱਕ ਕੇ ਗੁਰੂ ਵਾਲੇ ਬਣਨਾ ਚਾਹੀਦਾ, ਕਿਉਂਕਿ ਪਾਤਸ਼ਾਹ ਨੇ ਮਰਿਆਦਾ ਬਣਾਈ ਹੈ। ਦਸਵੇਂ ਸਰੂਪ ਤੱਕ ਜਦੋਂ ਤੱਕ ਅੰਮ੍ਰਿਤ ਨਹੀਂ ਸੀ ਤਿਆਰ ਕੀਤਾ, ਉਦੋਂ ਤੱਕ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਕਿਸੇ ਨੂੰ ਸਿੱਖ ਬਣਾਉਣਾ ਹੁੰਦਾ ਸੀ, ਉਦੋਂ ਆਪਣੇ ਚਰਨ ਧੋ ਕੇ ਚਰਨ ਪੌਲ ਦੇ ਕੇ ਸਿੱਖ ਬਣਾ ਲਿਆ ਕਰਦੇ। ਪਰ ਜਦੋਂ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਸਾਰੀ ਸੰਗਤ ਨੂੰ ਇਕੱਤਰ ਕਰਕੇ ਪੰਜ ਸਿੰਘਾਂ ਦੇ ਫੀਸ ਲੈ ਕੇ ਉਹਨਾਂ ਨੂੰ ਗੁਰੂ ਕੇ ਪਿਆਰਿਓ ਅੰਮ੍ਰਿਤ ਦੀ ਦਾਤ ਬਖਸ਼ੀ, ਉਹਨਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿੱਤਾ, ਉਸ ਤੋਂ ਬਾਅਦ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਉਹਨਾਂ ਨੂੰ ਰਹਿਤ ਮਰਿਆਦਾ ਦੱਸੀ, ਔਰ ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਪਾਤਸ਼ਾਹ ਜੀ ਨੇ ਆਗਿਆ ਕਰ ਦਿੱਤੀ ਕਿ ਭਾਈ ਅੱਜ ਤੋਂ ਬਾਅਦ ਜਿਹਨੇ ਸਾਡਾ ਸਿੱਖ ਬਣਨਾ ਹੋਵੇ ਉਹ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਤੇ ਦਾ ਅੰਮ੍ਰਿਤ ਛਕੇ। ਪਹਿਲਾਂ ਸਤਿਗੁਰੂ ਪਾਤਸ਼ਾਹ ਨੇ ਆਪ ਅੰਮ੍ਰਿਤ ਛਕਿਆ ਸਮੇਤ ਪਰਿਵਾਰ ਦੇ, ਫਿਰ ਸਾਨੂੰ ਆਗਿਆ ਕੀਤੀ ਸਾਰਿਆਂ ਨੂੰ ਅੰਮ੍ਰਿਤ ਛਕਣ ਦੀ। ਜਦੋਂ ਪੰਜ ਪਿਆਰੇ ਤਿਆਰ ਬਰਤਿਆਰ ਹੋ ਗਏ ਰਹਿਤ ਮਰਿਆਦਾ ਦੇ ਵਿਚ, ਰਹਿਤਾਂ ਦਸਤੀਆਂ ਪਾਤਸ਼ਾਹ ਜੀ ਪੰਜਾਂ ਪਿਆਰਿਆਂ ਦੇ ਕੋਲ ਹੱਥ ਜੋੜ ਕੇ ਖੜੇ ਹੋ ਗਏ, ਖਾਲਸਾ ਜੀ ਮੈਨੂੰ ਵੀ ਦਾਤ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਗੁਰੂ ਸਰੂਪ ਹੋ, ਆਪ ਜੀ ਨੂੰ ਕੀ ਲੋੜ ਹੈ ਅੰਮ੍ਰਿਤ ਛਕਣ ਦੀ। ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਹੁਕਮ ਹੈ, ਵਾਹ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਅਸੀਂ ਇਸ ਤਰ੍ਹਾਂ ਦਾ ਅੰਮ੍ਰਿਤ ਤਿਆਰ ਕਰਨਾ, ਆਪੇ ਪਹਿਲਾਂ ਗੁਰੂ ਬਣ ਕੇ ਅੰਮ੍ਰਿਤ ਦਿੱਤਾ, ਹੁਣ ਸੇਵਕ ਬਣ ਕੇ ਅੰਮ੍ਰਿਤ ਲੈ ਰਹੇ ਹਾਂ, ਤਾਂ ਕਿ ਕੱਲ ਨੂੰ ਆਉਣ ਵਾਲੀਆਂ ਪੀੜੀਆਂ ਇਹ ਨਾ ਕਹਿਣ ਕਿ ਜੇ ਅੰਮ੍ਰਿਤ ਕੋਈ ਇੰਨੀ ਚੰਗੀ ਚੀਜ਼ ਸੀ ਤੇ ਗੁਰੂ ਆਪ ਨਾ ਛਕਦੇ। ਇਸ ਕਰਕੇ ਪਾਤਸ਼ਾਹ ਨੇ ਅੰਮ੍ਰਿਤ ਛਕਿਆ। ਤੋ ਹਰ ਅੰਮ੍ਰਿਤ ਬੂੰਦ ਸੁਹਾਵਣੀ, ਇਹ ਗੁਰੂ ਕੇ ਪਿਆਰਿਓ ਹਰੀ ਦੇ ਨਾਮ ਦੀ ਅੰਮ੍ਰਿਤ ਮਿਰਤੂ ਤੋਂ ਰਹਿਤ ਕਰ ਦੇਣ ਵਾਲੀ ਜਿਹੜੀ ਸਵੰਤੀ ਬੂੰਦ ਹੈ, ਜਿਹਨੂੰ ਗੁਰੂ ਕੇ ਪਿਆਰਿਓ ਪਪੀਹਾ ਚਾਹੁੰਦਾ ਹੈ, ਇਹ ਸੁਹਾਵਣੀ ਸੋਭਨੀਕ ਹੈ ਮਿਲ ਸਾਧੂ ਪੀਵਣ ਹਾਰ। ਇਹ ਗੁਰੂ ਕੇ ਪਿਆਰਿਓ ਜਿਹੜੇ ਪਰਮੇਸ਼ਰ ਦੇ ਪਿਆਰੇ ਸਾਧੂ ਹੈ, ਜਿਨ੍ਹਾਂ ਨੇ ਮਨ ਨੂੰ ਸਾਧਨਾ ਕਰਕੇ ਸਾਧਿਆ ਹੋਇਆ, ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ, ਜਿਹੜੇ ਮੁਖੀ ਗੁਰੂਆਂ ਦੁਆਰਾ ਸਿੱਖਿਆ ਲੈ ਕੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧਨਾ ਕਰਕੇ ਸਾਧਦੇ ਹੈ, ਉਹ ਸਾਧ ਹੈ, ਉਹਨਾਂ ਦੀ ਸੰਗਤ ਵਿਚ ਮਿਲ ਕੇ ਪੀਣ ਵਾਲੇ ਬਣੀਦਾ ਹੈ।
ਵਾਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ।
ਵਾਣ ਗੁਰੂ ਕੇ ਪਿਆਰਿਓ ਜੰਗਲ ਤਿਣ, ਜਿਹੜੇ ਇਸੇ ਤਰ੍ਹਾਂ ਜੀਵ ਜੰਤੂ ਹੈ, ਜੰਗਲਾਂ ਦੇ ਵਿਚ ਰਹਿਣ ਵਾਲੇ ਜਾਂ ਘਾਹ ਆਦਿਕ ਹੈ, ਇਸੇ ਤਰ੍ਹਾਂ ਇਨ ਇਹ ਸਾਰੇ ਪਰਮੇਸ਼ਰ ਦੇ ਨਾਲ ਮਿਲ ਕੇ ਮੌਲਿਆ ਪ੍ਰਫੁੱਲਤ ਹੋ ਰਹੇ ਹਨ। ਉਹ ਸਾਰਿਆਂ ਦੇ ਨਾਲ ਮਿਲ ਕੇ ਪ੍ਰਫੁੱਲਤ ਹੋ ਰਿਹਾ ਸਾਰਿਆਂ ਦੇ ਵਿਚ, ਵਣਾਂ ਦੇ ਵਿਚ ਵੀ, ਤ੍ਰਿਣ ਜਿਹੜੇ ਘਾਹ ਆਦਿਕ ਹੈ ਹੋਰ ਇਨ੍ਹਾਂ ਦੇ ਵਿਚ ਵੀ, ਉਹ ਪਰਮੇਸ਼ਰ ਗੁਰੂ ਕੇ ਪਿਆਰਿਓ ਨਾਲ ਮਿਲ ਕੇ ਪ੍ਰਫੁੱਲਤ ਹੋ ਰਿਹਾ। ਸਮਰੱਥ ਜੋ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਰਵ ਕਲਾ ਸਮਰੱਥ ਹੈ, ਪੁਰਖ ਪਾਪਾਂ ਰੂਪੀ ਪੂੰਹ ਤੋਂ ਰੱਖਿਆ ਕਰਨ ਵਾਲਾ ਹੈ, ਪੁਰਸ਼ਾਰਥ ਨੂੰ ਦੇਣ ਵਾਲਾ ਹੈ, ਤੋ ਦੇਹ ਰੂਪੀ ਪੁਰੀਆਂ ਨੂੰ ਖੈ ਕਰਨ ਵਾਲਾ ਹੈ, ਅਪਾਰ ਸ੍ਰਿਸ਼ਟੀ ਦੇ ਪਾਰਾਵਾਰ ਤੋਂ ਰਹਿਤ ਹੈ।
ਪਾਰ ਮਿਲਨ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ।
ਸਤਿਗੁਰੂ ਜੀ ਕਹਿੰਦੇ ਉਸ ਹਰੀ ਪਰਮੇਸ਼ਰ ਦੇ ਨਾਲ ਮਿਲਣ ਨੂੰ, ਮਿਲਣ ਵਾਸਤੇ ਮਨ ਲੋਚਦਾ, ਮਨ ਚਾਹੁੰਦਾ, ਮਨ ਦੇ ਵਿਚ ਇੱਛਾ ਉਸ ਪਰਮੇਸ਼ਰ ਦੇ ਨਾਲ ਮਿਲਣ ਦੀ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਆਮਦਨ ਨੀਤ। ਇਸ ਤਰ੍ਹਾਂ ਗੁਰੂ ਕੇ ਪਿਆਰਿਓ ਦਰਸ਼ਨ ਕਰਨ ਵਾਸਤੇ ਮਨ ਚਾਹੁੰਦਾ, ਉਸ ਨੂੰ ਮਿਲਣ ਵਾਸਤੇ ਮਨ ਦੇ ਵਿਚ ਇੱਛਾ ਹੈ। ਕਰਮ ਮਿਲਾਵਣ ਹਾਰ, ਜੇ ਉਸ ਮਾਲਕ ਦੀ ਕਿਰਪਾ ਹੋ ਜਾਵੇ ਤਾਂ ਉਹ ਪਰਮੇਸ਼ਰ ਮਿਲਾਉਣ ਵਾਲਾ ਹੈ। ਗੁਰੂ ਕਿਰਪਾ ਕਰੇ ਉਹ ਪਰਮੇਸ਼ਰ ਦੇ ਨਾਲ ਮਿਲਾਉਣ ਵਾਲਾ, ਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਮਾਲਕ ਦੇ ਨਾਲ ਨਹੀਂ ਮਿਲਿਆ ਜਾਂਦਾ। ਮਨ ਤਾਂ ਚਾਹੁੰਦਾ ਮਿਲ ਪਵਾਂ, ਪਰ ਗੁਰੂ ਕੇ ਪਿਆਰਿਓ ਐਸੀ ਅਵਸਥਾ ਪ੍ਰਾਪਤ ਹੋ ਗਈ ਹੈ, ਬਿਨ ਮਿਲਵੇ ਨਾ ਹੀ ਸੰਤੋਖਾ, ਦੇਖ ਨਾਨਕ ਦਰਸ਼ਨ ਜੀਜੈ। ਬਿਨਾਂ ਉਸ ਮਾਲਕ ਦੇ ਮਿਲੇ ਤੋਂ ਮਨ ਦੇ ਵਿਚ ਸੰਤੋਖ ਨਹੀਂ ਹੈ, ਮਨ ਦੇ ਵਿਚ ਟਿਕਾ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਕਰਕੇ ਮਨ ਜੀਜੈ ਜਿਉਂਦਾ ਰਹਿ ਸਕਦਾ। ਇਸ ਤਰ੍ਹਾਂ ਗੁਰੂ ਕੇ ਪਿਆਰਿਓ ਕਰਮ ਮਿਲਾਵਣ ਹਾਰ, ਉਹਦੀ ਕਿਰਪਾ ਹੋਵੇ ਤਾਂ ਮਿਲਾਇਆ ਮਿਲਾਉਣ ਵਾਲੇ ਪਾਤਸ਼ਾਹ ਜੀ ਮਿਲਾ ਦਿੰਦੇ ਆ। ਕਰਮ ਮਿਲਾਵਣ ਹਾਰ, ਜੇ ਪੂਰਬਲੇ ਸ਼ੁਭ ਕਰਮ ਕੀਤੇ ਹੈ, ਜੇ ਪੂਰਬਲੇ ਸ਼ੁਭ ਕੀਤੇ ਕਰਮਾਂ ਦੇ ਫਲ ਕਰਕੇ ਸਾਧ ਸੰਗਤ ਦੇ ਵਿਚ ਆ ਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਦਿੰਦੇ ਆ, ਫਿਰ ਉਹ ਮਿਲਾਉਣ ਵਾਲੇ ਹਨ, ਉਹਨਾਂ ਦੀ ਸੰਗਤ ਵਿਚ ਆ ਕੇ ਮਿਲਿਆ ਜਾਂਦਾ ਹੈ।
ਜਿੰਨੇ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲਿਹਾਰ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਜਗਿਆਸੂ ਰੂਪੀ ਸਖੀਆਂ ਨੇ, ਉਹ ਤਤਵੇ ਤੇ ਮਹਾਤਮਾ ਰੂਪੀ ਸਖੀਆਂ ਨੇ ਪ੍ਰਭ ਪਾਇਆ, ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ, ਸੌ ਤਿੰਨ ਕਹਿ ਸਦ ਬਲਿਹਾਰ, ਉਹਨਾਂ ਤੋਂ ਕਹਿੰਦੇ ਅਸੀਂ ਸਦਾ ਬਲਿਹਾਰ ਜਾਂਦੇ ਆ, ਮਨ ਕਰਕੇ ਵੀ ਬਲਿਹਾਰ ਜਾਂਦੇ ਆ। ਆਪਣੇ ਜਿਹੜਾ ਮਨ ਦਾ ਬਲ ਹੈ ਵੀ ਮੇਰੇ ਚ ਇੰਨੀ ਸ਼ਕਤੀ ਹੈ ਮੈਂ ਆਹ ਕਰ ਸਕਦਾ, ਆਪਣੇ ਤਨ ਦੇ ਬਲ ਕਰਕੇ ਵੀ ਕੁਰਬਾਨ ਜਾਂਦੇ ਆ, ਆਪਣੇ ਗੁਣਾ ਕਰਕੇ ਵੀ ਕੁਰਬਾਨ ਜਾਂਦੇ ਆ, ਆਪਣੇ ਜਿੰਨੀ ਮਾਇਆ ਵਿਭੂਤੀ ਹੈ ਉਹ ਵੀ ਅਸੀਂ ਕੁਰਬਾਨ ਕਰ ਦਿੰਦੇ ਆ ਵੀ ਇਹ ਪਰਮੇਸ਼ਰ ਇਹ ਸਾਰਾ ਕੁਝ ਤੇਰਾ ਹੈ, ਮੇਰਾ ਕੁਝ ਨਹੀਂ ਹੈ, ਤੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਕਿਉਂ ਇਹ ਸਾਰਾ ਕੁਝ ਉਹਨੂੰ ਅਰਪਣ ਕਰ ਦੇਣਾ, ਉਹਦੇ ਤੋਂ ਕੁਰਬਾਨ ਕਰ ਦੇਣਾ। ਤੋ ਇਸ ਤਰ੍ਹਾਂ ਕਹਿੰਦੇ ਉਹ ਗੁਰੂ ਕੇ ਪਿਆਰਿਓ, ਜਿਨ੍ਹਾਂ ਸਖੀਆਂ ਨੇ ਤਤਵੇ ਤੇ ਮਹਾਤਮਾ ਨੇ ਪ੍ਰਭ ਪਾਇਆ, ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ ਜੀ।
ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰ ਨਹਾਰ।
ਗੁਰੂ ਜੀ ਵਚਨ ਕਰਦੇ ਨੇ ਕਿ ਐ ਹਰੀ ਪਰਮੇਸ਼ਰ, ਹਰੇ ਭਰੇ ਕਰਨ ਵਾਲੇ, ਸਾਡੇ ਜੀਵਾਂ ਤੇ ਮਾਇਆ ਕਰ, ਤਰਸ ਕਰ, ਸਾਡੇ ਤੇ ਦਇਆ ਕਰ, ਸ਼ਬਦ ਮਿਲਾਵਨ ਸਵਾਰਨ ਹਾਰ। ਆਪ ਜੀ ਦਾ ਸ਼ਬਦ ਉਪਦੇਸ਼ ਦੇ ਕੇ ਸਾਡੇ ਮਨ ਜਿਹੜੇ ਵਿਗੜੇ ਹੋਏ ਹੈ ਇਹਨਾਂ ਨੂੰ ਸਵਾਰ ਲੈਣਾ ਕਰੋ ਜੀ।
ਪਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰ ਹਾਰ।
ਕੇ ਪਿਆਰਿਓ, ਸ਼ੌਂਕ ਅਵਸਥਾ ਰੂਪੀ ਜਿਹੜਾ ਸੌਣ ਦਾ ਮਹੀਨਾ ਹੈ, ਉਹਨਾਂ ਸੁਹਾਗਵੰਤੀਆਂ ਉਹ ਇਸ ਸਾਵਨ ਦੇ ਰੂਪੀ ਸ਼ੌਂਕ ਮਹੀਨੇ ਵਿਚ ਸੁਹਾਗਣੀ ਸੁਹਾਗਵੰਤੀਆਂ ਹਨ, ਪਤੀ ਪਰਮੇਸ਼ਰ ਵਾਲੀਆਂ ਹਨ, ਜਿਨ ਰਾਮ ਨਾਮ ਔਰ ਹਾਰ, ਜਿਨ੍ਹਾਂ ਨੇ ਰਵੇ ਹੋਏ ਰਮੰਤੀ ਰਾਮ ਦੇ ਨਾਮ ਦਾ ਔਰ ਹਿਰਦੇ ਵਿਚ ਹਾਰ ਬਣਾ ਕੇ ਪਾਇਆ ਹੋਇਆ, ਅੱਠੇ ਪੈਰੋ ਪਰਮੇਸ਼ਰ ਦਾ ਸਿਮਰਨ ਕਰਦੇ ਹੈ, ਉਹਨਾਂ ਦਾ ਇਹ ਮਨੁੱਖਾ ਜਨਮ ਰੂਪੀ ਜਿਹੜਾ ਮਹੀਨਾ ਹੈ ਇਹ ਸੋਭਨੀਕ ਹੈ। ਇਹ ਗੁਰੂ ਕੇ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਪਾਵਨ ਉਪਦੇਸ਼ ਬਖਸ਼ਿਆ। ਜੇ ਕਮਾਵਾਂਗੇ ਤਾਂ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਫੁੱਲਾਂ ਦੀ ਮੁਆਫੀ, ਅੱਗੇ ਵਾਸਤੇ ਪਾਤਸ਼ਾਹ ਜੀ ਕਿਰਪਾ ਕਰਨ, ਸੇਵਾ ਦੇ ਯੋਗ ਬਣਾ ਕੇ ਸੇਵਾ ਲੈਂਦੇ ਰਹਿਣ। ਤੋ ਦਾਸ ਉਥਾਨਕਾ ਥੋੜੀ ਜੀ ਲੰਮੀ ਲੈ ਗਿਆ ਸੀ, ਇਸ ਕਰਕੇ ਦਾਸ ਖਿਮਾ ਦਾ ਜਾਚਕ ਹੈ। ਅੱਗੇ ਵਾਸਤੇ ਪਾਤਸ਼ਾਹ ਜੀ ਸਮਤ ਬਖਸ਼ਣ, ਸੇਵਾ ਦੇ ਯੋਗ ਬਣਾ ਕੇ ਸੇਵਾ ਲੈਂਦੇ ਰਹਿਣ। ਤੋਹਾਂ ਦੋ ਪੰਕਤੀਆਂ ਪੜ ਕੇ ਫਤਿਹ ਬੁਲਾਈਏ, ਆਪਾਂ ਵੀ ਉਸ ਪਰਮੇਸ਼ਰ ਨੂੰ ਹਿਰਦੇ ਵਿਚ ਵਸਾ ਕੇ ਆਪਣਾ ਇਹ ਜੀਵਨ ਸਫਲਾ ਕਰੀਏ। ਤੋ ਦੋ ਪੰਕਤੀਆਂ ਪੜ ਕੇ ਫਤਿਹ ਬੁਲਾਈਏ।
ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।